افغانستان د وطن سره ده تاسو پرمو د پراپتي سره منوخه د ژوند را اگر کوئی بادہ ہے آپ کو ہے اجیان اجیان کا سویا منت کئی یار جنہ گلا سے جانو نہیں ہے انہوں بارے بھی بڑا کچھ کہہ دیں گے گربانی ਸਾਡਾ ਗਿਆਨ ਨਹੀਂ ਹੈ ਅਤੇ ਗੁਰੂ ਦਾ ਗਿਆਨ ਹੈ ਗੁਰੂ ਦੇ ਗਿਆਨ ਨੂੰ ਪੜ੍ਹ ਕੇ ਬਹੁਤ ਗੱਲਾਂ ਸਮਝਣੀਆਂ ਨੇ ਜਿਹੜੀਆਂ ਕਹਿ ਦਿੰਦੇ ਪਰੰਤੂ ਉਹਨਾਂ ਗੱਲਾਂ 'ਤੇ ਸਾਡਾ ਵਿਸ਼ਵਾਸ ਸਾਡਾ ਯਕੀਨ ਨਹੀਂ ਹੁੰਦਾ ਕਿਉਂਕਿ ਸਮਾਂ ਪਾ ਕੇ ਜਦੋਂ ਉਹ ਘਟਨਾਵਾਂ ਘਟਦੀਆਂ ਨੇ ਫਿਰ ਅਸੀਂ ਡੋਲ ਜਾਂਦੇ ਜਿਵੇਂ ਗੁਰੂ ਨੇ ਕਹਿ ਦਿੱਤਾ ਕਿ ਪਰਮੇਸ਼ੁਰ ਜਰੇ ਜਰੇ ਵਿੱਚ ਵਿਆਪਕ ਹੈ ਅਸੀਂ ਵੀ ਕਹਿਣ ਲੱਗ ਗਏ ਜਰੇ ਜਰੇ ਵਿੱਚ ਵਿਆਪਕ ਹੈ ਪਰ ਕਿਤਨਾ ਹੈ ਕਿ ਗੁਰੂ ਨੇ ਦੇਖਿਆ ਅਸੀਂ ਗੁਰੂ ਤੋਂ ਸੁਣ ਕੇ ਕਹਿ ਰਹੇ ਅਸੀਂ ਦੇਖਿਆ ਨਹੀਂ ਅਸੀਂ ਕੇਵਲ ਪੜ੍ਹਿਆ ਕੇਵਲ ਸੁਣੇ ਗੁਰੂ ਨੇ ਕਹਿ ਦਿੱਤਾ ਕਿ ਇਹ ਜੀ ਜੇ ਤੂੰ ਉਸਨੂੰ ਲੱਭਣਾ ਤੈਨੂੰ ਸੱਚ ਦੇ ਮਾਰਗ 'ਤੇ ਚੱਲਣਾ ਪਏਗਾ ਅਸੀਂ ਸੱਚ ਦੇ ਮਾਰਗ 'ਤੇ ਚੱਲੇ ਨਹੀਂ ਸਗੋਂ ਗੁਰੂ ਦੀ ਸਹੀ ਹੋਈ ਗੱਲ ਨੂੰ ਰਿਪੀਟ ਕਰਨ ਲੱਗ ਪਏ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਕੇਵਲ ਪੜ੍ਹਨ ਤੱਕ ਹੀ ਸੀਮਤ ਰੱਖ ਲੈਣਾ ਅਤੇ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਵਾਰ ਵਾਰ ਰਿਪੀਟ ਕਰਨੀ ਸੀ ਫਰਜ਼ ਤਾਂ ਇਹ ਬਣਦਾ ਕਿ ਗੁਰੂ ਦੇ ਜੋ ਬਚਨ ਪੜ੍ਹੇ ਨੇ ਉਹਨਾਂ ਬਚਨਾਂ 'ਤੇ ਚੱਲਿਆ ਜਾਵੇ ਉਹ ਅਸੂਲ ਜਿਹੜੇ ਗੁਰੂ ਨੇ ਗੁਰਬਾਣੀ 'ਚ ਦਿੱਤੇ ਨੇ ਉਹਨਾਂ ਨੂੰ ਸੁਣਾਇਆ ਜਾਵੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਉਠਾਰਿਆ ਜਾਵੇ ਫਿਰ ਇਸ ਬਾਣੀ ਪੜ੍ਹਨ ਦਾ ਲਾਭ ਪ੍ਰਾਪਤ ਹੋਇਆ ਅਤੇ ਵਾਰ ਵਾਰ ਪਾਣੀ 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 ਕਹੀ ਜਾਓ ਤਾਂ ਕਦੇ ਪਿਆਸ ਨਹੀਂ ਨਿਕਲੇਗੀ ਇਹ ਤਾਂ ਹੋ ਸਕਦਾ ਹੈ ਕਿ ਵਾਰ ਵਾਰ ਉਚਾਰਨ ਨਾਲ ਗਲਾ ਹੋਰ ਖੁਸ਼ ਹੋ ਜਾਏ ਅਤੇ ਪਾਣੀ ਦੀ ਇੱਛਾ ਵੱਧਦੀ ਜਾਏ ਪਾਣੀ ਦੀ ਪਿਆਸ ਤਾਂ ਪਾਣੀ ਨਿਕਲੇਗੀ ਜੇ ਕੁਝ ਪੁਰਾਣਾ ਕਰਕੇ ਕਿਸੇ ਨਲਕੇ ਕੋਲ ਕਿਸੇ ਕੋਲ ਕਿਸੇ ਕੋਲ ਅਤੇ ਨਗਦੀ ਘਟਨਾ ਕੋਲ ਜਾਓਗੇ ਉੱਥੋਂ ਆਪਣੀ ਪੇਟ ਭਰੋਗੇ ਅਤੇ ਪੀਓਗੇ ਪਿਆਸ ਪੱਥਰ ਨਿਕਲੇਗੀ ਮਨੁੱਖ ਕੇਵਲ ਇਹਨਾਂ ਬਚਨਾਂ ਨੂੰ ਦੁਹਰਾਉਂਦਾ ਹੀ ਚਲਿਆ ਗਿਆ ਇਸਨੇ ਆਪਣੇ ਜੀਵਨ ਵਿੱਚ ਅਪਣਾਏ ਨਹੀਂ ਇਹੋ ਕਾਰਨ ਸੀ ਕਿ ਕਬੀਰ ਜੀ ਦੀ ਬਨਾਰਸ ਦੇ ਬ੍ਰਾਹਮਣਾਂ ਨਾਲ ਜਿਹੜੇ ਆਪਣੇ ਆਪ ਨੂੰ ਰੱਬ ਦੇ ਪਿਆਰੇ ਮੰਨਦੇ ਸਨ ਦੁਨੀਆਂ ਦੇ ਲੋਕ ਵੀ ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਦੇ ਸਨ ਪਰ ਕਬੀਰ ਜੀ ਨਾਲ ਉਹਨਾਂ ਦੀ ਬਣ ਨਹੀਂ ਆਈ ਨਾ ਬਣਨ ਦਾ ਕਾਰਨ ਕੀ ਸੀ ਉਹਨਾਂ ਕੋਲ ਕੇਵਲ ਕੇਵਲ ਸਾਦੀ ਗਿਆਨ ਹੈ ਉਹ ਵੇਦਾਂ ਵਿੱਚ ਹੀ ਉਲਝੇ ਪਏ ਨੇ ਪਰ ਕਬੀਰ ਨੇ ਵੇਦਾਂ ਤੋਂ ਅੱਗੇ ਲੰਘ ਕੇ ਪਰਮੇਸ਼ੁਰ ਦੇ ਦੀਦਾਰ ਕਰ ਲਏ ਪਰ ਕਬੀਰ ਨੇ ਆਪਣੀ ਬਾਣੀ ਵਿੱਚ ਵਚਨ ਕਹਿ ਕਹਿਣ ਲੱਗੇ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਕਾ ਗੁਰ ਨਾ ਹੈ ਅਰਜ ਉਰਜ ਕੇ ਪੱਚ ਮੂਗਾ ਚਾਰੋ ਵੇਦੋਂ ਮਰ ਜਿਤਨੀ ਦੇਰ ਵੇਦ ਦੇ ਚੱਕਰ ਵਿੱਚ ਪੈ ਰਹੋ ਅਤੇ ਬਾਈਬਲ ਦੇ ਚੱਕਰ ਵਿੱਚ ਪੈ ਰਹੋ ਅਤੇ ਕੁਰਾਨ ਦੇ ਚੱਕਰ ਵਿੱਚ ਪੈ ਰਹੋ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਾਰ ਵਾਰ ਰਿਪੀਟ ਕਰੀ ਜਾਣ ਜੇ ਗੁਰੂ ਦੇ ਸਾਹਿਬ ਦੇ ਬਚਨਾਂ 'ਤੇ ਅਮਲ ਨਹੀਂ ਹੈ ਤਾਂ ਯਾਦ ਰੱਖੋ ਇਸ ਵਿੱਚ ਵੀ ਉਲਝੇ ਰਹਿ ਜਾਣਗੇ ਗੁਰੂ ਦੁਆਰੇ ਹੋਏ ਖੁਦ ਹੀ ਪਾਏ ਸੀ ਇਸ ਦੁਆਰੇ ਹੋਏ ਸੱਚਾ ਹੋਏ ਸੀ ਸਾਨੂੰ ਇਹ ਸਿਖਾਇਆ ਗਿਆ ਹੈ ਕਿ ਤੁਸਾਂ ਬਾਣੀ ਪੜ੍ਹਨੀ ਹੈ, ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ, ਪਰ ਕਿਉਂ ਕਰਨਾ ਇਹ ਅਸੀਂ ਕਦੇ ਨਹੀਂ ਸਿੱਖੇ। ਯਾਦ ਰੱਖਿਓ, ਨਿਤਨੇਮ ਇਸ ਲਈ ਕਰਨਾ ਹੈ, ਬਾਣੀ ਇਸ ਲਈ ਪੜ੍ਹਨੀ ਹੈ ਕਿ ਉਸ ਬਾਣੀ ਤੋਂ ਸੇਧ ਲੈ ਕੇ ਅਸੀਂ ਆਪਣੇ ਵਿਗੜਦੇ ਜੀਵਨ ਨੂੰ ਚੰਗਾ ਬਣਾ ਸਕੀਏ। ਉਸ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਅਸੀਂ ਨਿਰੰਕਾਰ ਤੱਕ ਪਹੁੰਚ ਸਕੀਏ। ਪਵਿੱਤਰ ਬਾਣੀ ਤੋਂ ਸੇਧ ਲੈ ਕੇ ਅਸੀਂ ਉਸ ਪਰਮੇਸ਼ਵਰ ਦੀ ਜਿਹੜੀ ਯਾਦ ਹੈ ਉਹਨੂੰ ਆਪਣੇ ਹਿਰਦੇ 'ਚ ਵਸਾ ਸਕੀਏ। ਪਵਿੱਤਰ ਬਾਣੀ ਤੋਂ ਸੇਧ ਲੈ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਉਪਰਾਲਾ ਕਰਕੇ ਸ਼ਬਦ ਅਤੇ ਸੁਰਤ ਦਾ ਮੇਲ ਕਰਾ ਸਕੀਏ। ਇਸ ਲਈ ਬਾਣੀ ਪੜ੍ਹਨੀ, ਵਾਰ ਵਾਰ ਪੜ੍ਹਨੀ, ਤਾਂ ਕਿ ਬਾਣੀ ਦੀ ਸਮਝ ਆ ਜਾਏ, ਬਾਣੀ ਦਾ ਪਤਾ ਚੱਲ ਜਾਏ। ਪਰ ਮੈਂ ਦੇਖਦਾ ਹਾਂ ਕਿ ਬਾਣੀ ਪੜ੍ਹਦੇ ਹੀ ਅੱਜ ਸਾਡੇ ਕੋਲ ਅਸੀਂ ਕਹਿੰਦੇ ਸਮਾਂ ਹੀ ਨਹੀਂ ਬਾਣੀ ਪੜ੍ਹਨ ਦਾ। ਇਸ ਗੱਲ ਯਾਦ ਰੱਖਿਓ, ਲੱਖ ਆਪਣੇ ਘਰਾਂ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਮਿੱਤਰ ਵੜਿਓ, ਪਰ ਜਿਤਨੀ ਦੇਰ ਸਿਧਾਂਤ ਪਾਸ ਨਹੀਂ ਹੈ, ਜਿਤਨੀ ਦੇਰ ਮੰਜ਼ਿਲ ਦਾ ਗਿਆਨ ਹੀ ਨਹੀਂ, ਮੈਂ ਪਹੁੰਚਣਾ ਕਿੱਥੇ ਤਾਂ ਕਿੱਥੇ ਪਹੁੰਚੋਗੇ? ਰਸਤੇ 'ਤੇ ਤਾਂ ਚੱਲਣ ਦਾ ਯਤਨ ਕਰੋ, ਕਿਉਂਕਿ ਪਹਿਲਾਂ ਮੰਜ਼ਿਲ ਵਿੱਚ ਲਓ ਕਿ ਮੇਰੀ ਮੰਜ਼ਿਲ ਕੀ ਹੈ, ਮੈਂ ਪਹੁੰਚਣਾ ਕਿੱਥੇ? ਜੇ ਮੰਜ਼ਿਲ ਹੀ ਕੋਈ ਨਹੀਂ, ਕਿੱਥੇ ਪਹੁੰਚੋਗੇ? ਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਦੱਸਦੀ ਹੈ ਕਿ ਇਹ ਜੀਵ ਤੂੰ ਸੰਸਾਰ 'ਚ ਆਇਆ ਕਿ ਨਿਰੰਕਾਰ ਤੱਕ ਪਹੁੰਚਣਾ। ਬ੍ਰਾਹਮਣ ਲੋਕ ਨਿਰੰਕਾਰ ਤੱਕ ਪਹੁੰਚਣ ਦੀ ਗੱਲਾਂ ਕਰਦੇ ਨੇ, ਉਹਨਾਂ ਕੋਲ ਸਿਧਾਂਤ ਦੀ ਗੱਲ ਸੀ। ਦੁਨੀਆਂ ਦੇ ਲੋਕਾਂ ਨੂੰ ਗੱਲਾਂ ਕਹਿ ਕੇ ਆਪਣੇ ਪਿੱਛੇ ਲਾਉਂਦੇ ਰਹੇ, ਉਹਨਾਂ ਨੂੰ ਵੇਦਾਂ ਦੀ ਗੱਲ ਕਰਦੇ ਰਹੇ, ਸਿਮਰਤੀਆਂ ਦੀ ਗੱਲ ਕਰਦੇ ਰਹੇ। ਕਬੀਰ ਜੀ ਨੇ ਕਿਹਾ, ਇਹ ਵੇਦ ਅਤੇ ਸਿਮਰਤੀਆਂ ਅਤੇ ਜੰਜੀਰਾਂ ਨੇ, ਜਿਹੜੇ ਮਨੁੱਖ ਨੂੰ ਜੰਜੀਰ ਪੈ ਜਾਂਦੀ ਉਹ ਕਦੇ ਤੁਰ ਨਹੀਂ ਸਕਦੇ। ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਤਲ ਦੇਵਰੀ ਲੈ ਹੈ ਆਈ। ਇਹ ਸੰਗਲ ਨੇ, ਜੰਜੀਰਾਂ ਨੇ, ਜਿਹੜੀਆਂ ਬੰਦੇ ਨੂੰ ਪੈ ਜਾਂਦੀਆਂ ਨੇ ਅਤੇ ਬੰਦਾ ਤੁਰ ਨਹੀਂ ਸਕਦਾ। ਵੇਦਾਂ ਦੇ ਸਿਧਾਂਤ ਨੂੰ ਜਾਣਨ ਵਾਲੇ ਵਿਰਲੇ ਲੋਕ ਹੋਏ, ਗੁਰਬਾਣੀ ਦੇ ਸਿਧਾਂਤ ਨੂੰ ਜਾਣਨ ਵਾਲੇ ਵਿਰਲੇ ਲੋਕ ਹੋਏ, ਜਿਹਨਾਂ ਨੂੰ ਤੁਸੀਂ ਸੰਤ ਕਹਿ ਸਕਦੇ, ਜਿਹਨਾਂ ਨੂੰ ਤੁਸੀਂ ਰੱਬ ਦੇ ਪਿਆਰੇ ਗਿਣਤੀ ਨਾਲ ਉਂਗਲਾਂ 'ਤੇ ਗਿਣੇ ਜਾ ਸਕਦੇ। ਅੱਜ ਤਮਾਮ ਲੋਕ ਬਾਣੀ ਪੜ੍ਹਦੇ ਨੇ, ਪਰ ਕੀ ਬਾਣੀ ਨੂੰ ਕੋਈ ਜਾਣਦਾ ਹੈ? ਕੀ ਬਾਣੀ ਨੂੰ ਕਿਸੇ ਨੂੰ ਸੋਝੀ ਹੈ? ਕੀਰਤਨ ਦਰਬਾਰ ਸਰਾਬ ਖਾਲਸਨ ਹੁੰਦੇ ਨੇ, ਕੋਈ ਰਾਜੀ ਸ਼ਬਦ ਪੜ੍ਹਦਾ ਹੈ, ਸਮਝ ਆਏ ਜਾਂ ਨਾ ਆਏ, ਸੁਣਨ ਵਾਲੇ ਬਸ ਸੁਣੀ ਜਾ ਰਹੇ ਨੇ। ਪਿੱਛੋਂ ਕਿਆ ਪੜ੍ਹਿਆ ਸੀ, ਕੋਈ ਗੱਲ ਨਹੀਂ, ਕੀ ਸੁਣਿਆ ਤੁਸਾਂ, ਕੋਈ ਪਤਾ ਨਹੀਂ। ਸ਼ਬਦ ਦੇ ਬੋਲ ਦੁਹਰਾਏ ਜਾ ਸਕਦੇ ਨੇ, ਸ਼ਬਦ ਨਾਲ ਨਾਲ ਪੜ੍ਹਿਆ ਜਾ ਸਕਦਾ, ਪਰ ਸ਼ਬਦ ਦਾ ਸਿਧਾਂਤ ਕੀ ਹੈ ਇਹ ਕਿਸੇ ਨੇ ਕਦੇ ਪਤਲਮ ਦੇ ਵਿੱਚ ਨਹੀਂ ਸੀ। ਸਿਧਾਂਤ ਬਿਨਾਂ ਜੀਵਨ ਅਧੂਰਾ ਹੈ। ਜੇ ਤੁਹਾਡੇ ਕੋਲ ਮੁੱਢ ਹੀ ਨਹੀਂ ਹੈ ਤਾਂ ਫਿਰ ਪੈਣੀਆਂ ਕਿੱਥੋਂ ਆਉਣਗੀਆਂ ਨੇ? ਜੇ ਪੈਣੀਆਂ ਹੀ ਨਹੀਂ ਤਾਂ ਫਿਰ ਪੱਤੇ ਕਿੱਥੋਂ ਆਉਣੇ ਨੇ, ਫਲ ਕਿੱਥੋਂ ਆਉਣੇ? ਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ 'ਚ ਜ਼ਿਕਰ ਕੀਤਾ ਕਿ ਬਾਣੀ ਦਾ ਸਿਧਾਂਤ ਹੈ, ਬਾਣੀ ਦੱਸਦੀ ਹੈ ਸਿਮਰਨ, ਪ੍ਰਭੂ ਦੀ ਯਾਦ। ਜੇ ਕੋਈ ਸਿਮਰਨ ਨੂੰ ਤਾਂ ਛੱਡ ਦੇਵੇ ਤਾਂ ਮੁਕਤੀ ਕਿਉਂ ਲੱਭੇ? ਕਿ ਉਸਨੂੰ ਪ੍ਰਾਪਤ ਹੋ ਜਾਏਗੀ ਮੁਕਤੀ? ਗੁਰੂ ਪਾਤਸ਼ਾਹ ਨੇ ਬਚਨ ਕਹਿ ਦਿੱਤੇ, ਕਹਿਣ ਲੱਗੇ, ਹਰ ਸਿਮਰਨ ਸਾਧ ਪਰਮਗਤ ਚਾਹੇ, ਮੂਲ ਬਿਨਾਂ ਸਾਖਾ ਘਟਾ ਹੈ। ਜੇ ਸਿਮਰਨ ਨੂੰ ਛੱਡ ਕੇ ਕੋਈ ਮੁਕਤੀ ਚਾਹੇ, ਪ੍ਰਾਪਤ ਹੋ ਜਾਏ, ਪਰਮਗਤੀ ਨੂੰ ਪਹੁੰਚ ਜਾਣਾ, ਕਹਿਣ ਲੱਗੇ, ਬੁੱਢ ਤੋਂ ਬਿਨਾਂ ਤਾਂ ਕਾਲੀਆਂ ਹੁੰਦੀਆਂ ਹੀ ਨਹੀਂ। ਮੁੱਢ ਹੈ ਸੰਸਾਰ ਦਾ ਈਸ਼ਵਰ, ਮੁੱਢ ਹੈ ਬਾਣੀ ਦਾ ਈਸ਼ਵਰ। ਇਹਨੂੰ ਮਤ ਮੰਨ ਲੈਣਾ ਕਿ ਗੁਰੂ ਨੇ ਬਾਣੀ ਕਹੀ ਤਾਂ ਬਾਣੀ ਗੁਰੂ ਦੀ ਹੋ ਗਈ। ਗੁਰੂ ਤੋਂ ਪੁੱਛੋ ਕਿ ਬਾਣੀ ਕਿਸ ਲਈ ਹੈ। ਗੁਰੂ ਆਪਣੀ ਬਾਣੀ ਵਿੱਚ ਤਸਲੀਮ ਕਰਦੇ ਨੇ ਕਿ ਇਹ ਧਰਤੀ ਬਾਣੀ ਆਈ। ਅਭਿੰਨ ਹੈ ਬ੍ਰਹਮ ਨਾਲ, ਇੱਕ ਹੈ ਤਾਂ ਫਿਰ ਵੀ ਨਹੀਂ ਮੰਨੀ ਜਾ ਸਕਦੀ, ਕਿਉਂਕਿ ਜੋ ਈਸ਼ਵਰ ਨਾਲ ਅਭੇਦ ਹੋ ਗਿਆ, ਅਭਿੰਨ ਹੋ ਗਿਆ ਜਿਸ, ਜੋ ਉਸਦਾ ਦੂਸਰਾ ਨਾਮ ਨਹੀਂ ਪੈਂਦਾ। ਬੂੰਦ ਸਾਗਰ ਨਾਲ ਅਭਿੰਨ ਹੋ ਗਈ, ਉਹਦੇ ਨਾਲ ਮਿਲ ਗਈ ਤਾਂ ਫਿਰ ਕੋਈ ਜੂਨ ਨੂੰ ਵੱਖਰਿਆ ਤਾਂ ਦੇਖ ਨਹੀਂ। ਜਦੋਂ ਕੋਈ ਸਾਗਰ ਦੱਸਣ ਦੇ ਤਾਂ ਫਿਰ ਕੁਛ ਪਏਗਾ, ਇਹ ਥੋੜ੍ਹਾ ਪਏਗਾ, ਇੱਕ ਜੂਨ ਵੱਖ ਨਹੀਂ ਤਾਂ ਫਿਰ ਵੀ ਨਹੀਂ ਹੈ, ਤਿੰਨ ਵੀ ਨਹੀਂ। ਫਿਰ ਇਹ ਤਿੰਨ ਅਥਿਨ ਉਹ ਹੈ, ਦੋਵੇਂ ਹੈ, ਯਾਦ ਰੱਖੋ, ਤਿੰਨ ਤੇ ਅਥਿਨ, ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ। ਵੱਖ ਵੀ ਹੋਵੇ ਤੇ ਪਿਛਾ ਵੀ ਹੋਵੇ, ਇਸ ਕਰਕੇ ਇਹ ਭਿੰਨ ਅਭਿੰਨ ਉਭੇ ਵੀ ਨਹੀਂ। ਇਸੇ ਕਰਕੇ ਸੰਸਾਰ ਦੇ ਵਿੱਚ ਮੰਨੀਆਂ ਨੇ ਸਿਆਣੇ ਪੁਰਸ਼ਾਂ ਨੇ ਇਸ ਮਾਇਆ ਨੂੰ ਕਹਿ ਦਿੱਤਾ ਇਹ ਅਨਰਵਚਨੀ ਸੀ, ਅਨਰਵਚਨ, ਇਸ ਖਾਤਰ ਕੁਝ ਕਿਹਾ ਨਹੀਂ ਜਾ ਸਕਦਾ। ਕਬੀਰ ਜੀ ਵੀ ਕਹਿੰਦੇ ਨੇ ਇਹ ਪੰਡਿਤ ਜੀ ਅਚਰਜ ਇਹ ਸੁਣੋ ਰੇ ਪੰਡੀਆ, ਆਪ ਕਿਸ ਕਹਿਣ ਨਾ ਜਾਏ, ਕਹਿੰਦੇ ਇਸ ਮਾਇਆ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਬਸ ਕੇਵਲ ਮੈਂ ਇਤਨਾ ਜਾਣਦਾ ਹਾਂ, ਅਗਲੀ ਪੰਕਤੀ ਚ ਦੱਸਿਆ, ਹੋਰ ਨਾਰ ਗਾਣ ਗੰਧਰਵ ਜਨ ਮੋਹੇ ਸਿਰ ਭਵਨ ਮੇਖ ਨੀਲਾਈ। ਕਹਿੰਦੇ ਜਿਸ ਨੇ ਸੁਰ ਦੇਵਤਿਆਂ ਨੂੰ ਹੋਰ ਕੰਪਨੀ ਤੋਂ ਉੱਪਰ ਨਹੀਂ ਬਲੀਆ, ਜਿਨ ਵਰਨਾ ਜਿਸਨ ਮਹਾਂ ਦੇ ਚਲੇ, ਜਿਸ ਨੇ ਨਰ ਮਨੁੱਖਾਂ ਨੂੰ, ਜਿਸ ਨੇ ਗਣ ਹੋਰ ਨਰ ਗਣ, ਗਣ ਸ਼ਬਦ ਦੇ ਕਈ ਅਰਥ, ਗਣ ਇੱਕ ਫੌਜ ਦੀ ਗਿਣਤੀ ਵੀ ਹੈ। ਪੁਰਾਣੇ ਸਮਿਆਂ ਵਿੱਚ ਫੌਜ ਦੀ ਗਿਣਤੀ ਹੁੰਦੀ ਸੀ, ਗਣ ਜਿਸ ਵਿੱਚ ਸਤਾਈ ਰੱਥ, ਸਤਾਈ ਹਾਥੀ, 135 ਘੋੜੇ, 81 ਘੋੜੇ ਤੇ 135 ਪੈਦਲ ਸਵਾਰ। ਉਸਨੂੰ ਗਣ ਕਹਿੰਦੇ ਸੀ। ਗਣ ਦੇਵਤਿਆਂ ਨੂੰ, ਸੇਵਾਦਾਰਾਂ ਨੂੰ ਗਣ ਕਹਿੰਦੇ, ਜਿਵੇਂ ਸ਼ਿਵ ਗਣ ਹੈ, ਯਮਗਣ ਹੈ, ਦੇਵਗਣ ਹੈ, ਦੇਵਤਿਆਂ ਦੀ ਸੇਵਾ ਕਰਨ ਵਾਲੇ, ਉਹਨਾਂ ਨੂੰ ਵੀ ਗਣ ਕੇ ਨਹੀਂ। ਗੰਧਰਵ, ਗੰਧਰਵ ਦਾ ਅਰਥ ਹੈ ਸੁਗੰਧੀ ਨੂੰ ਗ੍ਰਹਿਣ ਕਰਨ ਵਾਲੇ। ਕਸਤੂਰੀ ਵਾਲੇ ਮਿਰਗ ਨੂੰ ਵੀ ਗੰਧਰਵ ਕਿਹਾ ਜਾਂਦਾ। ਗੰਧਰਵ ਦਾ ਅਰਥ ਦੇਵਤਿਆਂ ਦੇ ਰਾਗੀ ਵੀ ਹੈ, ਜਿਹਨੇ ਦੇਵਤਿਆਂ ਦੇ ਅੱਗੇ ਕੀਰਤਨ ਕਰਦੇ ਹਨ, ਜਿਨ੍ਹਾਂ ਦੇ ਨਾਮ ਆਹਾ ਹੂ ਹੂ ਆਦਿਕ। ਕਬੀਰ ਜੀ ਕਹਿੰਦੇ ਨੇ ਇਹ ਪੰਡਿਤ ਜੀ ਇਸ ਮਾਇਆ ਨੇ ਦੇਵਤੇ ਬੋਲੇ, ਇਸ ਮਾਇਆ ਨੇ ਮਨੁੱਖ ਬੋਲੇ, ਇਸ ਮਾਇਆ ਨੇ ਗਣ ਬੋਲੇ, ਇਸ ਮਾਇਆ ਨੇ ਗੰਧਰਵ ਬੋਲੇ, ਫਿਰ ਭਵਨ ਮੇਖਲੀ ਲਾਈ। ਫਿਰ ਭਵਨ, ਤਿੰਨ ਭਵਨ, ਅਰਥ ਪਤਾਲ ਤੇ ਪਤਾਲ ਤੇ ਆਕਾਸ, ਇਹ ਤਿੰਨ ਭਵਨ ਮੰਨੇ ਗਏ। ਤਿੰਨਾਂ ਭਵਨਾਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਮੇਖਲੀ ਹੁੰਦੀ ਹੈ, ਮੇਖ, ਮੇਖਲੀ ਦੇ ਵੀ ਕਈ ਅਰਥ ਨੇ। ਮੇਖਲੀ ਦਾ ਅਰਥ ਮੇਖ ਵੀ ਹੈ, ਜਿਹੜੇ ਮੰਦਰੀ ਲੋਕ ਕਿਸੇ ਦੂਸਰੇ ਨੂੰ ਬੁਰਾ ਕਰਨ ਲਈ ਲੇਖ ਤੇ ਮੰਤਰ ਕਰਕੇ ਕੰਨ ਵਿੱਚ ਛੋੜਦੇ ਨੇ, ਯੰਤਰ ਮੰਤਰ ਕਰਨ ਵਾਲੇ। ਲੇਖਲੀ ਦਾ ਅਰਥ ਇੱਕ ਉਹ ਰਜਾਈ ਵੀ ਹੈ ਜਿਹਨੂੰ ਬਹੁਤ ਸਾਰੇ ਬੰਦੇ ਇਕੱਠੇ ਲੈਂਦੇ, 10-15-20 ਜੀ ਦੇ ਸਿਖਾਉਂਦੇ, ਉਹਨੂੰ ਵੀ ਲੇਖਲੀ ਕਹਿੰਦੇ। ਇੱਕ ਲੇਖਲੀ ਸ਼ਬਦ ਜਦੋਂ ਵੰਡਾਰੇ ਲੋਕ ਵੰਡ ਕਰਨ ਜਾਂਦੇ ਨੇ, ਇੱਕ ਲੰਬੀ ਲੱਜ ਲੈ ਲੈਂਦੇ ਨੇ ਤੇ ਲੱਜ ਨੂੰ ਦੋ ਪਾਸਿਆਂ ਤੋਂ ਕਿੱਲੇ ਗੱਡ ਕੇ ਦੋ ਉਹਨਾਂ ਨਾਲ ਬੰਨ ਦਿੰਦੇ ਨੇ। ਉਸ ਨਾਲ ਫਿਰ ਛੋਟੀਆਂ ਛੋਟੀਆਂ ਰੱਸੀਆਂ ਬੰਨ ਕੇ ਡੰਗਰਾਂ ਦੇ ਪੈਰਾਂ ਨੂੰ ਪਾ ਦਿੰਦੇ ਨੇ, ਉਸਨੂੰ ਵੀ ਲੇਖ ਲਈ ਕਹਿ ਦਿੰਦੇ। ਹੁਣ ਕਬੀਰ ਜੀ ਕਹਿੰਦੇ ਨੇ ਫਿਰ ਭਗਵਾਨ ਮੇਖਲੀ ਲਾਈ, ਇਸ ਮਾਇਆ ਨੇ ਤਿੰਨਾਂ ਲੋਕਾਂ ਵਿੱਚ ਰਹਿਣ ਵਾਲੇ ਜੀਵਾਂ ਨੂੰ मेखली ला के भर देता है, राग से द्वेष से दो कुनिया आशा भी लज है, बकारा ने रखे जीव के पैरों पैर उन्होंने बनिया हो। फिर भवन बेखुली लाई और तिना लोगों ने जीव बने पे, कोई इस मेखली से सुट के नहीं जा सकता। इस माया ने इतना कब्जा किसान है कि कोई इस माया के कब्जे से बाहर नहीं जा सकता। श्री जी कहते अगली जड़ियां बनदियां एक जोगी प्रति उपदेश है। जोगी ने कबीर जी के स्वार्थ से तेरे तुझे माया से बचना है तो जोग मात्र धारण किया जाए। और किसी जोगिया में अनेक सवाल गुरु नानक पातशाह थे, गुरु अमरदास पातशाह थे, गुरु रामदास पातशाह थे, अनेक सवाल गुरबाणी सामने मेरे सभी पातशाह थे जोगिया ने पूछे विधा ने पूछे सिर्फ जोग सुनाने बाणी गुरु ग्रंथाल जेड़े पूरे पूरे सवाल में गुरु नानक पातशाह जवाब दिए। जोगी ने जब से वचन कहे कि जोग मत धारण कर ले माया तो बचा जा सकती है। याद रखियो कि माया किसी ने बखरी नहीं है, ये नहीं कि शरीर से वापरी नहीं, शरीर से आई नहीं, शरीर से इन्हें हमला नहीं किया। कबीर जी अपनी वाणी से मानते हैं कबीर आई मुझे कहे अंत करे कर भेस, हम रख गुर अपने उनकी आदेश। उन्हें माया मेरे से आई अनेक देश बना के मेरी रक्षा मेरे गुरु ने की, तो गुरु की कृपा नाल वो मैंने नमस्कार कर सकती। तो सतगुरु जी कहते हैं फिर भवन मेखली लाई इस माया ने किन्ना लोगों में अनेक मेखा छोटिया ने जीवों में कि ना ये वकारा को सुन सकते हैं, ना राग द्वेष को सुन सकते हैं, ना इन्होंने अंदरों आशा खत्म होती है। अगलियां पंक्तियां एक योगी प्रश्न पेश करने पर
राजा राम अनहद किंगरी बाजे,
योगी ने वचन कह कि साढ़े मातम के लोग सिंह बजाने मस्त रहेंगे। कबीर जी कहने सिंह का भाई साढ़े भी बन गए, कहने लगा तुम्हारे पास सिंह दूसरी नहीं। कबीर जी कहने जो परमेश्वर है उसका जरा असं नाम उच्चारण कर रहे हैं तो हम तो हम वो फिर अनहद हद तो रहने जिसकी कोई हद नहीं है वो किंग साढ़े अंतकरण में वज रहे हैं। शब्द सुनाई दिता है कबीर जी कहने में अनहद किंगरी वाज है। अगली पंक्ति दस रही है जिस किंग का जिस भी आवाज वाल ध्यान देने परमेश्वर के शब्द नाल सुरती दे जिस नाद लिव लग है जिस वाल ध्यान देने नाल जिस किंग नाल ध्यान जोड़ने नाल सुरती परमेश्वर नाल जुड़ जाती लिव लग जाती।
ਭਾਸੀ ਗਗਨ ਸੁਣਿਆ ਅਰ ਕੀਆ,
ਪਰ ਜੋ ਵੀ ਲੋਕਾਂ ਵਿੱਚ ਇਸ ਗੱਲ ਪ੍ਰਧਾਨ ਦੇ ਜੋ ਵੀ ਲੋਕ ਖਰਾਬ ਪੀਂਦੇ ਰਹੇ ਸਹਿਜੇ ਸਹਿਜੇ ਇਹ ਜਦੋਂ ਮਤ ਸ਼ੁਰੂ ਹੁੰਦਾ ਉਦੋਂ ਉਹਦੇ ਸਿਧਾਂਤ ਹੋਰ ਹੁੰਦੇ ਨੇ, ਸਮਾਂ ਪਾ ਕੇ ਬਹੁਤ ਕੁਝ ਕਰ ਜਾਂਦਾ ਹੈ। ਜੋਗੀਆਂ ਵਿੱਚ ਖਰਾਬ ਪੀਣ ਦੀ ਆਦਤ ਪੈ ਗਈ, ਪਰ ਸ੍ਰੀ ਜੋਗੀ ਹੋਏ ਰਾਜ ਛੱਡ ਕੇ ਜੋਗੀ ਹੋ ਗਿਆ। जीवन भर योग साधना की थी कोई टिकाव ना हो, नारद ने सवाल पूछा कहने लगा कोई टिकाव नहीं शांति नहीं। नारद ने कहा गुरु नानक ने याद कर ए शांति तेन जीवन लिखा नहीं। कहने लगा किसे रहा गुरु नानक, कहने लगे बस याद कर उन्होंने दर्द है जो उन्होंने याद करना उसको कौन जाए। जोगी इसकी जोग का मतलब ही जुड़ना जुड़ा हुआ सृष्टि जब ध्यान गुरु नानक पातशाह वाल गया तब गुरु नानक पातशाह पहुंचे सवाल किया पर ठीक पाओ कहने लगा टिकाव नहीं है। गुरु पातशाह कहने लगे टिकाव नहीं तुम किता ही नहीं टिकाव किमें हो गई। कहने लगा मैं जब मेरा मन डोलता मैं शराब पी लेना गुरु पाठशाह कहने से कितनी देर से पावन में समय जितनी देर नशा रहेंगे फिर पी लेंगे। गुरु पाठशाह ने पृथ्वी प्रति गुरबाणी शब्द विचारण की है, पृथ्वी क्या तेरी शराब ठीक नहीं जैसे का नशा उतर जाने, पृथ्वी इस शराब की दास तेरी मैं पाऊंगा ना, अगर तू तो पिएगा तेरा कभी नशा नहीं उतरेगा। पृथ्वी ने कहा बचो, गुरु पाठशाह ने बचन कहे कहने लगे गुरु कर ज्ञान ध्यान कर भावे कर करण सच पाइए पाठी भवन प्रेम का सोचा इतना समय चाहिए। बाबा मन में तुम्हारे नाम रस पीवे सहज रंग रच रहे एन ध्वनि प्रेम लेला जी सब तना हट गए। मेरा फिर से मुझे कहने पड़ती हूँ कि ये प्याला परमेश्वर का अपना है, गणे खड़े में नहीं लेंगे पूरा साथ प्याला सहजे ऐसा पियाए जहाँ को नजर करे अमृत का व्यापारी हो रहा है क्या मत खुश है भाव से। कहने लगे जो इस अमृत रूपी शराब का व्यापारी बन जाना फिर इसी शराब नाल की प्यार करेगा, फिर की रत्ता सद बैरागी जुए जन्म न हारे और नानक हर पर फिर जोगी सिवा अमृत का। कहने लगे वो इस अमृत की धार नाल मस्त हो जाए। तो कबीर जी जो कहे कहने लगे साढ़े मत शराब पीने, कबीर जी कहने असी भी पीने हर कितना है तुम बाहरी पीने असि अंतरीब पीने किमें पीने किमें बनाते। कबीर जी कहने पाखी गगन गगन का अर्थ है आकाश, आकाश का मतलब है सुन, दसवां द्वार सुन का प्रतीक जिसे पहुंच के कोई फुरना नहीं हुई। कबीर जी कहते दसवें द्वार में शुद्ध अंत करण पक्षी बनाए पाखी गगन चुमिया और चुमिया ये दो जड़िया इड़ा तो चुंगला दो नाड़ियां। कबीर जी कहते ये दो नाड़ियां हैं कनक कलश इत पाया कहने लगे शुद्ध अंतिश करण रूपी सोने का एक कलश है एक घड़ा पावना किया कनक कलश एक पाया दो नालियां ने जड़ा तो चुंगला दसवां द्वार अच्छी है तो शुद्ध अंतिश करण रूपी सोने का घड़ा पाया है प्रगट रूप है। आगे चले
रसम है तार शिव अत निर्मल रसम है रसम शिवाया।
कहते फिर उसे एक निर्मल अमृत की धार चली जदों कोई जीव उस रस में पहुंच जाने है उसनों फिर राम रस की सोझी पै जाती वो रस किसी रचना चाहता है अंतिश करण उसके जीवन में वो रस भर जाता है एक एक रोम उसका रसदायक हो जाता है। जिन्होंने ब्रह्म ज्ञानी कहते जिन्होंने संत कहते जिन्होंने भगत कहते वो लोग कौन ने जिन्होंने परमेश्वर के नाम का रस है और उन्होंने जीवन में अजिहा रस लिया कि तमाम जीवन ही रस रूप हो गया संसार के रसा वाल फिर दौड़े ने तो राम रस में चुके गए गुरबाणी जिक्र किया राम रस पायो रहे जय रस जिक्र जय रस और नाम तो रस हर रस है आयो तो अनरस ना ही लगता है। जिसन राम के नाम तो रस आ गया वो संसार के रसा च फसे हैं क्योंकि राम का रस ही श्रोमणी रस है। शरीर की महान शरीर में नमाज पढ़ने